ਵਾਹਿਗੁਰੂ ਸਾਹਿਬ ਜੀਆ ਭਾਵ ਸਮ ਪਿਛਨਨ ਕੀ ਬਾਨੀ ਚਿੰਤ ਆਪ ਵਿਆ ਕੀਨ ਮਹਾਨੀ ਕਮਲ ਕੋਮਲੰ ਮਨ ਜੈ ਰਾਮੰ ਉਖਰਿਓ ਧੂਰ ਧੀਰਜਾ ਮੂਲ ਥਾਮੰ ਪਾਵਸ ਸਮ ਪਿਸਨਨ ਕੀ ਬਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰ ਜਾਮੀ ਭਗਤ ਬੱਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਸੰਗ ਆਪ ਨੇ ਸਰਵਣ ਕੀਤਾ ਹੈ। ਇਸ ਪ੍ਰਕਾਰ ਸਤਿਗੁਰੂ ਨੇ ਮੋਦੀਖਾਨੇ ਦੇ ਵਿੱਚ ਕਾਰਜ ਕੀਤੇ ਹਨ, ਪਰ ਉਪਕਾਰੀ ਸਤਿਗੁਰੂ ਸਾਰੀ ਦੁਨੀਆਂ ਨੂੰ ਵੰਡ ਰਹੇ ਨੇ। ਰਿਜਕ ਦੀ ਆ ਸਭ ਹੂੰ ਕਾ ਤਦਕਾ, ਵਾਹਿਗੁਰੂ ਤੇਰਾ ਸਭ ਸਦਕਾ। ਸੋ ਇਸੇ ਪ੍ਰਕਾਰ ਫਿਰ ਗ੍ਰਸਤ ਮਾਰਗ ਦੀ ਨੀਂਹ ਰੱਖੀ, ਸਗਾਈ ਹੋ ਚੁੱਕੀ ਹੈ। ਇਸੇ ਪ੍ਰਕਾਰ ਅੱਗੇ ਫਿਰ ਦੁਬਾਰਾ ਕਿਸੇ ਨੇ ਜਾ ਕੇ ਭਾਈਆ ਜੈ ਰਾਮ ਜੀ ਨੂੰ ਇਹ ਬਚਨ ਕੀਤਾ ਕਿ ਖੁੱਲ੍ਹੇ ਭੰਡਾਰੇ ਵਰਤਾਏ ਜਾ ਰਹੇ ਨੇ ਸਵੇਰ ਤੋਂ ਰਾਤ ਤੱਕ। ਅੰਦਾਜ਼ਾ ਹੈ ਕਿ ਇਸ ਵਾਰ ਘਾਟਾ ਬਹੁਤ ਪੈਣਾ ਔਰ ਇਹਨਾਂ ਨੇ ਦੌੜ ਜਾਣਾ, ਬਦਨਾਮੀ ਤੁਹਾਡੀ ਹੋਣੀ ਹੈ, ਪੈਸਾ ਤੁਹਾਡਾ ਲੱਗਣਾ ਹੈ। ਦਿਖਾਇਆ ਹੈ ਕਿ ਭਗਤਾਂ ਦੀਆਂ ਕਿਸਮਾਂ, ਬੇਬੇ ਨਾਨਕੀ ਦੀ ਭਗਤੀ ਬੜੀ ਦ੍ਰਿੜ ਹੈ, ਕੋਈ ਕੁਛ ਕਹੀ ਜਾਵੇ ਬੇਬੇ ਨਹੀਂ ਡੋਲਦੀ। ਉਹ ਭਗਤ ਥੋੜ੍ਹੇ ਹੀ ਨੇ ਸੰਸਾਰ ਅੰਦਰ ਜਿਹੜੇ ਦ੍ਰਿੜ ਵਿਸ਼ਵਾਸ ਰੱਖਦੇ ਨੇ। ਜਾ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ। ਉਹ ਨਿਰਭਉ ਹੋ ਕੇ ਵੱਸਦੇ ਨੇ ਰੱਬ ਦੇ ਪਿਆਰੇ, ਪਰ ਦੂਸਰੀ ਅਵਸਥਾ ਇਹ ਸੀ ਕਿ ਬਹੁਤ ਸ਼ਰਧਾ ਦਾ ਤਾਂ ਹੋਣਾ, ਪਰ ਜਦੋਂ ਮੌਕਾ ਆਉਣਾ ਉਦੋਂ ਡੋਲ ਜਾਣਾ। ਭਾਈਆ ਜੈ ਰਾਮ ਫਿਰ ਡੋਲ ਗਏ ਨੇ, ਕਿਸੇ ਨੇ ਆ ਕੇ ਫਿਰ ਉਤਲੀਆਂ ਥੱਲੀਆਂ ਗੱਲਾਂ ਸੁਣਾ ਦਿੱਤੀਆਂ। ਜਿਨ੍ਹਾਂ ਦੀ ਬੁੱਧੀ ਭਗਤੀ ਵਿੱਚ ਦ੍ਰਿੜ ਹੁੰਦੀ ਹੈ ਉਹਨਾਂ ਦੇ ਮਨ ਕਦੇ ਡੋਲਦੇ ਨਹੀਂ ਪਰਮਾਤਮਾ ਵੱਲੋਂ। ਪ੍ਰਹਿਲਾਦ ਜੀ ਨੂੰ ਇੰਨਾ ਕਸ਼ਟ ਦਿੱਤਾ ਪਰ ਪ੍ਰਹਿਲਾਦ ਜੀ ਨਹੀਂ ਡੋਲੇ। ਨਾਮਦੇਵ ਜੀ ਡੋਲੇ ਨਹੀਂ ਹਨ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਬੀਰ ਜੀ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਸੁੱਟ ਦਿੱਤਾ ਗੰਗਾ ਦੇ ਵਿੱਚ, ਪਰ ਗੰਗਾ ਦੀ ਲਹਿਰ ਨਾਲ ਜੰਜੀਰਾਂ ਟੁੱਟ ਗਈਆਂ ਅਤੇ ਕਬੀਰ ਜੀ ਮ੍ਰਿਗਸ਼ਾਲਾ 'ਤੇ ਬੈਠੇ ਨਜ਼ਰ ਆਏ ਨੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀ ਇਹ ਮਨ ਦੇ ਅੰਦਰ ਪਰਪੱਕਤਾ ਆਉਂਦੀ ਹੈ, ਦ੍ਰਿੜਤਾ ਆਉਂਦੀ ਹੈ, ਕਾਪਰ ਤਨ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਜਿਨ੍ਹਾਂ ਨੂੰ ਪੱਕਾ ਰੰਗ ਨਾਮ ਦਾ ਚੜ੍ਹ ਜਾਂਦਾ ਉਹਨਾਂ ਦੇ ਟੁਕੜੇ ਟੁਕੜੇ ਵੀ ਹੋ ਜਾਣ, ਪਰ ਉਹਨਾਂ ਦਾ ਸੁਭਾਗਾ ਰੰਗ ਨਾਮ ਦਾ ਲਹਿੰਦਾ ਨਹੀਂ। ਆਓ ਸ਼ਰਵਣ ਕਰਦੇ ਹਾਂ ਕਿਸ ਪ੍ਰਕਾਰ ਚਿੰਤਾ ਦੀ ਨਦੀ 'ਚ ਬਹਿ ਜਾਣਾ ਅਤੇ ਫਿਰ ਗੁਰਾਂ ਨੇ ਲਾਜ ਰੱਖਣੀ, ਭਰੋਸਾ ਹੌਲੀ ਹੌਲੀ ਆਪਣੇ ਆਪ ਵੱਧ ਜਾਂਦਾ ਹੈ। ਪਰ ਇੱਕ ਹੈ ਧੰਨ ਬੇਬੇ ਨਾਨਕੀ, ਭਗਤੀ ਦਾ ਅਵਤਾਰ ਧੰਨ ਧੰਨ ਰਾਏ ਬੁਲਾਰ ਜੀ, ਜਿਨ੍ਹਾਂ ਦਾ ਨਿਸ਼ਚਾ ਪਰਪੱਕ ਹੈ। ਇਸੇ ਤਰ੍ਹਾਂ ਪਰਪੱਕ ਨਿਸ਼ਚਾ ਹੈ ਭਾਈ ਬਾਲਾ ਜੀ ਦਾ। ਤਿੰਨ ਜਾਣੇ ਹੁਣ ਤੱਕ ਪੂਰਨ ਨਿਸ਼ਚੇ ਵਾਲੇ ਸਾਹਮਣੇ ਆਏ, ਥੋੜ੍ਹਾ ਥੋੜ੍ਹਾ ਨਿਸ਼ਚਾ ਭਾਈਆ ਜੈ ਰਾਮ ਦਾ। ਇਸੇ ਪ੍ਰਕਾਰ ਮਨ ਕਦੇ ਡੋਲ ਜਾਂਦਾ ਭਾਈ ਮਰਦਾਨਾ ਦਾ, ਉਹਨਾਂ ਤੋਂ ਕੌਤਕ ਕਰਵਾਉਣੇ ਨੇ ਮਹਾਰਾਜ ਨੇ। ਆਓ ਸ਼ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀ। ਪਾਵਸ ਸਾਮ ਪਿਸ਼ਨਨ ਕੀ ਬਾਣੀ।
ਪਿਸ਼ਨਨ ਹੁੰਦੇ ਨੇ ਜਿਹੜੇ ਲੋਕ ਚੁਗਲੀ ਕਰਦੇ ਨੇ, ਚੁਗਲਾਂ ਦੀ ਜਿਹੜੀ ਆ ਕਰਕੇ ਕਹੀ ਹੋਈ ਬਾਣੀ ਤੋਂ ਭਾਵ ਗੱਲ ਹੈ ਉਹ ਕਿਸ ਪ੍ਰਕਾਰ ਹੈ, ਬਰਸਾਤ ਵਰਗੀ, ਜਿਵੇਂ ਬਰਸਾਤ ਜਦੋਂ ਪੈਂਦੀ ਹੈ।
ਚਿੰਤ ਆਪ ਗਾ ਕੀਨ ਮਹਾਨੀ,
ਚਿੰਤਾ ਦੀ ਨਦੀ ਉਸ ਬਰਸਾਤ ਨੇ ਉਹਦਾ ਪਾਣੀ ਹੋਰ ਵਧਾ ਦਿੱਤਾ। ਚਿੰਤਾ ਦੀ ਨਦੀ ਵਿੱਚ ਭਾਈਆ ਜੈ ਰਾਮ ਦਾ ਮਨ ਰੁੜ ਰਿਹਾ ਹੈ।
ਕਮਲ ਕੋਮਲੰ ਮਨ ਜੈ ਰਾਮੋ,
ਕਿਉਂਕਿ ਭਾਈਆ ਜੈ ਰਾਮ ਜੀ ਦਾ ਮਨ ਬਿਲਕੁਲ ਹੀ ਕੋਮਲ ਹੈ, ਕਮਲ ਵਰਗਾ।
ਉਖਰਿਓ ਧੀਰਜ ਮੂਲ ਅਥਾਮੰ,
ਅਰੋਕ ਹੀ ਜੜੋ ਹੀ ਮਨ ਉਖੜ ਗਿਆ, ਧੀਰਜ ਹਿੱਲ ਗਿਆ।
ਯਤਨ ਤੀਰ ਕਿਤ ਪਾਇਤ ਨਾਹੀ,
ਕਿਸੇ ਵੀ ਯਤਨ ਦੇ ਨਾਲ ਜੋ ਕਿਨਾਰਾ ਹੈ, ਯਤਨ ਰੂਪੀ ਕਿਨਾਰਾ, ਉਹ ਕਿਸੇ ਵੀ ਯਤਨ ਦੇ ਨਾਲ ਨਹੀਂ ਮਿਲਦਾ।
ਭਇਓ ਭਇਓ ਪ੍ਰਵਾਹੇ ਗਤੀ ਕੈ ਮਾਹੀ,
ਇਸ ਤਰ੍ਹਾਂ ਉਹ ਗਿਣਤੀਆਂ ਤੋਂ ਭਾਵ ਸੋਚਾਂ ਦੇ ਪ੍ਰਵਾਹ ਦੇ ਵਿੱਚ ਵਿਸ਼ਵਾਸ, ਮਨ, ਧੀਰਜ ਸਭ ਕੁਝ ਰੁੜ ਗਿਆ।
ਹਸ ਕਹਿ ਗਮ ਨੇ ਆਪਣਾ ਨਕੇਤਾ,
ਇਸ ਤਰ੍ਹਾਂ ਕਹਿ ਕਰਕੇ ਆਪਣੇ ਨਕੇਤ ਹੁੰਦਾ ਘਰ ਦੇ ਵਿੱਚ ਚਲੇ ਗਏ।
ਉੱਥੇ ਜੋ ਮੂਰਖ ਦੁਸ਼ਟ ਅਚੇਤਾ,
ਸੋ ਅਚੇਤ ਜਿਹੜੇ ਸੀਗੇ ਦੁਸ਼ਟ ਲੋਕ, ਜਿਹੜੇ ਜੜ ਮੂਰਖ ਨੇ ਉਹ ਐਸੇ ਲੋਕ,
ਵੈਸਾ ਹੈ ਸਦਨ ਨੀਵ ਕਰ ਗਰੀਬਾ,
ਉਹ ਬੈਠਦੇ ਹਨ ਘਰ ਦੇ ਅੰਦਰ ਇਸ ਤਰ੍ਹਾਂ ਗਰਦਨ ਨੀਵੀਂ ਕਰਕੇ।
ਮਨੋ ਬਣਿਓ ਚਿੰਤਾ ਕੀ ਸੀਵਾ,
ਮਨੋ ਚਿੰਤਾ ਦੀ ਜਿਹੜੀ ਹੱਦ ਬਣ ਗਏ ਹਨ।
ਜਿਸ ਦਿਨ ਬੀਤੇ ਗਿਣਤਿਓ ਗਿਣਤੀ,
ਰਾਤ ਦਿਨ ਬਤੀਤ ਹੋ ਗਏ ਗਿਣਤੀ ਨੂੰ ਗਿਣਦਿਆਂ।
ਕਰੈ ਦੀਨ ਹੋਇ ਪ੍ਰਭ ਸੋ ਬੇਨਤੀ,
ਦੀਨ ਹੋ ਕੇ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ। ਕਈ ਐਸੇ ਵੀ ਹਨ ਜਿਹੜੇ ਡਰੇ ਹੋਏ ਨੇ,
ਉਰੇ ਅੰਤਰ ਮਾਨਤ ਬਹੁ ਖੇਦਾ,
ਮਨ ਦੇ ਅੰਦਰ ਬਹੁਤ ਭਾਰੀ ਦੁੱਖ ਮੰਨਦੇ ਹਨ।
ਬਹਿਰਣਾ ਕਿਸ ਟਿਖ ਢਿਗ ਪੱਖ ਹੈ ਭੇਦਾ,
ਪਰ ਬਾਹਰ ਕਿਸੇ ਕੋਲੇ ਆਪਣਾ ਭੇਦ ਜਿਹੜਾ ਹੈ ਉਹਨੂੰ ਖੋਲਦੇ ਨਹੀਂ ਹਨ।
ਬਹਿ ਨਾਨਕੀ ਦਸਾ ਬਿਲੋਕੀ,
ਜਦੋਂ ਉਸ ਵਕਤ ਬੇਬੇ ਨਾਨਕੀ ਨੇ ਦੇਖੀ ਦਸ਼ਾ,
ਹਰਖਤ ਹੀਨ ਪਤ ਕੀ ਮਤ ਸ਼ੋਕੀ,
ਉਹ ਇਸ ਤਰੀਕੇ ਨਾਲ ਦੇਖਿਆ ਕਿ ਪਤੀ ਦੀ ਜਿਹੜੀ ਮਤ ਹੈ ਸ਼ੋਕ ਦੇ ਵਿੱਚ ਹੈ, ਖੁਸ਼ੀ ਤੋਂ ਹੀਣੀ ਹੈ। ਕਿਉਂਕਿ ਉਹ ਲੋਕ ਜਿਹੜੇ ਸੀਗੇ ਦੁਸ਼ਟ ਮੂਰਖ, ਉਹ ਕਹਿ ਕੇ ਚਲੇ ਗਏ ਨੇ, ਪਰ ਭਾਈਆ ਜੈ ਰਾਮ ਆਪਣੇ ਘਰ ਦੇ ਵਿੱਚ ਬਿਨਾਂ ਕਿਸੇ ਨੂੰ ਦੱਸਿਆ ਚਿੰਤਾ ਦੇ ਵਿੱਚ ਗਿਣਤੀ ਗਿਣਦਿਆਂ ਰੁੜ ਰਹੇ ਨੇ।
ਹਿਰਦਾ ਗੁਣ ਹੈ ਕੋ ਭਇਓ ਕੁਕਾਜੂ,
ਮਨ ਦੇ ਅੰਦਰ ਵਿਚਾਰਦੇ ਨੇ ਕਿ ਕੋਈ ਬੇਬੇ ਨਾਨਕੀ ਜੀ ਵਿਚਾਰਦੇ ਨੇ ਵੀ ਕੋਈ ਇਹ ਜਿਹਾ ਪੁੱਠਾ ਕੰਮ ਹੋ ਗਿਆ ਜਿਸ ਕਰਕੇ ਖੁਸ਼ ਨਹੀਂ ਹਨ।
ਚਿੰਤਾਮਾਨ ਹੋਇਆ ਬੈਠਿਓ ਅੱਜ,
ਇਹ ਚਿੰਤਾਮਾਨ ਹੋ ਕੇ ਬੈਠੇ ਨੇ ਅੱਜ ਕਿਸ ਪ੍ਰਕਾਰ।
ਤੁਲਸਾਂ ਦਾਸੀ ਭੇਵ ਜਨਾਇਆ,
ਸੋ ਤੁਲਸਾਂ ਦਾਸੀ ਜੋ ਘਰ ਦੀ ਨੌਕਰਾਣੀ ਸੀ ਉਹਨੇ ਜਾ ਕੇ ਕਿਤੇ ਭੇਦ ਖੋਲਿਆ ਵੀ ਅੱਜ ਦੋ ਕੁ ਤਿੰਨ ਚੁਗਲ ਜੇ ਆਏ ਸੀ ਬੜੀਆਂ ਵੀਰ ਜੀ ਦੇ ਵਿਰੁੱਧ, ਮਹਾਰਾਜ ਦੇ ਗੁਰੂ ਨਾਨਕ ਸਾਹਿਬ ਦੇ ਵਿਰੁੱਧ ਬਚਨ ਬੋਲ ਕੇ ਗਏ ਹਨ।
ਸੁਣੋ ਬਧੂ ਮੈਂ ਜਿਉ ਲੱਖ ਪਾਇਆ,
ਸੋ ਕਹਿਣ ਲੱਗੇ ਬੇਬੇ ਨਾਨਕੀ ਜੀ ਨੂੰ, ਸੁਣੋ ਬਧੂ ਜੀ, ਬਹੂ ਜੀ, ਮੈਂ ਕਹਿਣੀ ਹੈ ਜਿਵੇਂ ਮੈਂ ਜਾਣੀ ਹੈ ਗੱਲ।
ਇੱਕ ਦਿਵਸ ਮਿਲ ਮਨ ਜਬ ਭਲੇਰੇ,
ਇੱਕ ਦਿਨ ਮਿਲ ਕਰਕੇ ਬਹੁਤ ਸਾਰੇ ਚੰਗੇ ਮਨੁੱਖ,
ਮੈਂ ਅਵਲੋਕੇ ਆਵਤ ਡੇਰੇ,
ਸੋ ਮੈਂ ਆਉਂਦੇ ਦੇਖੇ ਹਨ ਭਾਵ ਭਲੇ ਮਨੁੱਖ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣੇ ਜੇ ਸਮਝਦੇ ਹੁੰਦੇ ਨੇ, ਸੋਝੀਆਂ ਦੇਣ ਤੁਰ ਪੈਂਦੇ ਨੇ।
ਤਾਂ ਦਿਨ ਤੇ ਇਹ ਚਿੰਤਾ ਮਾਨਾ,
ਉਸ ਦਿਨ ਤੋਂ ਲੈ ਕੇ ਇਹ ਚਿੰਤਾ ਦੇ ਵਿੱਚ ਹਨ।
ਉਹ ਜਾਨ ਹੈ ਕਿਆ ਤਨ ਹੈ ਬਖਾਨਾ,
ਹੁਣ ਪਤਾ ਨਹੀਂ, ਮੈਂ ਤਾਂ ਮਾੜਾ ਮੋਟਾ ਹੀ ਸੁਣਿਆ ਉਹਨਾਂ ਨੇ ਕੁਛ ਇਹ ਜੀ ਚੁਗਲੀ ਵਾਲੀਆਂ ਗੱਲਾਂ ਗੁਰੂ ਨਾਨਕ ਸਾਹਿਬ ਦੀਆਂ ਕੀਤੀਆਂ ਨੇ।
ਸੁਣਤ ਨਾਨਕੇ ਸਮਤ ਸੰਜੂਤੇ।
ਸਮਤ ਦੇ ਸਹਿਤ ਬੇਬੇ ਨਾਨਕੀ ਜੀ ਨੇ ਸੁਣ ਕੇ
ਲੱਖ ਲੈ ਨੇ ਕਿਨੇ ਕਿਨ ਦੂਤੇ
ਜਾਣ ਲਿਆ ਕਿ ਚੁਗਲੀ ਕਰਤੀ ਫੇਰ ਕਿਸੇ ਨੇ ਆ ਕੇ
ਨੇੜੇ ਬੈਠ ਪਤ ਕੋ ਸਮਝਾਇਆ
ਨੇੜੇ ਬੈਠ ਕਰਕੇ ਆਪਣੇ ਪਤੀ ਭਾਈ ਜੈ ਰਾਮ ਜੀ ਜੋ ਹਨ ਉਹਨਾਂ ਨੂੰ ਸਮਝਾਇਆ ਹੈ
ਚੌਰ ਭਰਮੇ ਤੁਮ ਸੁਖਦਾਇਆ
ਸੁਖ ਦੇ ਦੇਣ ਵਾਲੇ ਜੀ ਤੁਸੀਂ ਕਿਉਂ ਭਰਮ ਗਏ ਫੇਰ ਦੁਬਾਰਾ
ਪੁਰ ਪਤਾ ਲਿਓ ਭਲ ਦੇਖੀ
ਸੋ ਪਹਿਲਾਂ ਦੇਖਿਆ ਹੀ ਸੀ ਚੰਗੀ ਗੱਲ ਹੀ ਹੋਈ ਸੀ ਪਹਿਲਾਂ ਪਤੀਆਵਾ ਲਿਆ ਤੁਸੀਂ ਪਹਿਲਾਂ ਦੇਖਿਆ ਹੀ ਸੀ ਵੀ ਹਿਸਾਬ ਕਿਤਾਬ ਵਿਚ 135 ਰੁਪਏ ਵੱਧ ਨਿਕਲੇ ਹੈ
ਔਰ ਮੈਂ ਸਰਦਾ ਤਰਹ ਵਸੇਖੀ
ਮਨ ਦੇ ਅੰਦਰ ਬਹੁਤ ਜ਼ਿਆਦਾ ਸ਼ਰਧਾ ਧਾਰਨ ਕਰੋ
ਸਭ ਅਨਜਾਨ ਭਨ ਹੈ ਜੇ ਮਾਨਵ
ਜਿਹੜੇ ਬੰਦੇ ਅਨਜਾਣ ਹੁੰਦੇ ਨੇ ਇਸੇ ਤਰ੍ਹਾਂ ਹੀ ਕਰਦੇ ਨੇ ਦੁਨੀਆਂ ਵਿਚ ਜਾਣਕਾਰ ਲੋਕ ਥੋੜੇ ਹੀ ਹੁੰਦੇ ਨੇ ਕਿੰਨੀ ਦੁਨੀਆਂ ਦੱਸੀ ਆ ਹੁਣ ਤੱਕ ਆਪਾਂ ਨੂੰ ਗੁਰੂ ਨਾਨਕ ਸਾਹਿਬ ਕੋਲ ਪਰ ਤਿੰਨ ਜਾਣੇ ਵਿਸ਼ਵਾਸ ਵਾਲੇ ਨੇ ਤੇ ਕੋਈ 30,000 ਬੰਦਾ ਜੇ ਉਸ ਵਕਤ ਜਾਣਦਾ ਉਹਦੇ ਵਿਚੋਂ ਸਿਰਫ ਤਿੰਨ ਜਾਣੇ ਹੀ ਵਿਸ਼ਵਾਸ ਵਾਲੇ ਹਨ
ਤਿਨਕੇ ਭੇਵ ਮੰਦ ਨਹਿ ਜਾਣਵ
ਇਸ ਕਰਕੇ ਉਹ ਜਿਹੜੇ ਮੰਦ ਬੁੱਧੀ ਵਾਲੇ ਲੋਕ ਨੇ ਉਹ ਨਹੀਂ ਜਾਣ ਸਕਦੇ ਗੁਰੂ ਨਾਨਕ ਸਾਹਿਬ ਦਾ ਭੇਦ
ਇਸ ਪ੍ਰਕਾਰ ਕਹਿ ਬਹੁਤ ਸਮਝਾਵ ਹੈ
ਇਸ ਤਰੀਕੇ ਨਾਲ ਕਹਿ ਕੇ ਬੇਬੇ ਨਾਨਕੀ ਜੀ ਬੜੇ ਪਿਆਰ ਨਾਲ ਬਹੁਤ ਤਰੀਕਿਆਂ ਨਾਲ ਸਮਝਾਉਂਦੇ ਹਨ
ਤਦ ਭਜ ਰਾਮ ਨਾ ਚਿੰਤਾ ਜਾਵ ਹੈ
ਤਦੋਂ ਵੀ ਭਾਈ ਜੈ ਰਾਮ ਜੀ ਦੀ ਜਿਹੜੀ ਚਿੰਤਾ ਹੈ ਮਨ ਦੀ ਉਹ ਜਾਂਦੀ ਨਹੀਂ ਹੈ
ਮਨ ਮੈਂ ਬਸੀ ਪਿਛਨ ਕੀ ਬਾਨੀ
ਕਿਉਂਕਿ ਜਿਹੜੇ ਚੁਗਲ ਹੁੰਦੇ ਨੇ ਉਹ ਇੰਨੇ ਤੇਜ਼ ਹੁੰਦੇ ਨੇ ਕਿ ਅਸਲੀ ਪ੍ਰਚਾਰ ਨਾਲੋਂ ਪਹਿਲਾਂ ਹੀ ਆ ਕੇ ਕਹਿ ਜਾਂਦੇ ਨੇ ਬਹੁਤ ਕੁਛ ਮੁੜ ਕੇ ਜਿਹੜਾ ਸਹੀ ਪ੍ਰਭਾਵ ਹੁੰਦਾ ਉਹ ਪੈਣ ਦਾ ਸਮਾਂ ਹੀ ਨਹੀਂ ਲੱਗਦਾ
ਬਿਨ ਸੱਤ ਦੇਖੇ ਹੋਏ ਨਹਾਨੀ
ਸੋ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਉਹਨਾਂ ਨੇ ਇਹੀ ਜਿਹੀ ਚੁਗਲੀ ਕੀਤੀ ਹੈ ਕਿ ਉਹ ਹਾਨੀ ਨਹੀਂ ਦੇਖ ਸਕਦੇ ਨੁਕਸਾਨ ਨਹੀਂ ਦੇਖ ਸਕਦੇ
ਸ੍ਰੀ ਨਾਨਕ ਤਾਵੇ ਅੰਤਰ ਜਾਮੀ
ਉਸ ਵਕਤ ਬਿਨਾਂ ਸੱਚੀ ਗੱਲ ਦੇਖੇ ਦੇ ਦੂਰ ਨਹੀਂ ਹੁੰਦੀ ਗੱਲ ਇਸ ਕਰਕੇ ਉਸ ਵਕਤ ਧੰਨ ਗੁਰੂ ਨਾਨਕ ਦੇਵ ਜੀ ਅੰਤਰਜਾਮੀ ਮਹਾਰਾਜ
ਲੱਖ ਲੈਨੇ ਦੂਤਾਂ ਨੇ ਕੀ ਖਾਮੀ
ਗੁਰੂ ਨਾਨਕ ਸਾਹਿਬ ਅੰਤਰਜਾਮੀ ਦੂਤਾਂ ਦੀ ਸਭ ਖਾਮੀਆਂ ਕਚਿਆਈਆਂ ਜਿਹੜੀਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਇਸ ਕਰਕੇ ਖਾਮ ਪਾਠ ਖਾਮੀ ਇਹ ਸਾਰੇ ਪਾਠ ਬਾਣੀ ਅੰਦਰ ਵੀ ਆਉਂਦੇ ਹਨ
ਪੁਨਜ ਰਾਮ ਚਿੰਤਾ ਤੁਰ ਚੀਨਾ
ਫਿਰ ਭਾਈ ਜੈ ਰਾਮ ਜੀ ਨੂੰ ਚਿੰਤਾ ਤੁਰ ਦੇਖਿਆ ਗੁਰੂ ਨਾਨਕ ਦੇਵ ਜੀ ਨੇ
ਜੇ ਮਨ ਪਿਛਨਨ ਬਾਨੀ ਭੀਨਾ
ਜਿਹਦਾ ਮਨ ਚੁਗਲਾਂ ਦੀ ਕਹੀ ਹੋਈ ਗੱਲ ਵਿਚ ਡੋਲ ਗਿਆ ਸੀ
ਤਾਂ ਕਿ ਚਿੰਤਾ ਹਤਨੇ ਹਿਤਾ
ਇਸ ਕਰਕੇ ਦੇਖਿਆ ਕਿ ਆਪਣੇ ਵਾਸਤੇ ਜਿਹੜੀ ਚਿੰਤਾ ਹੈ ਚੁਗਲਾਂ ਦੀ ਭਾਵ ਉਹ ਚਿੰਤਾ ਨੂੰ ਨਾਸ ਕਰਨ ਵਾਸਤੇ
ਕਮਨੇ ਸ੍ਰੀ ਬੇਦੀ ਕੁਲ ਕੀਤਾ
ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਮਨੇ ਚਲੇ ਗਏ
ਸਦਨ ਜਾਏ ਸਾਦਰ ਦੁੱਖ ਕਦਨਾ
ਸਹਿਤ ਆਦਰ ਦੇ ਉਸ ਵਕਤ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਗਏ ਹਨ ਘਰ
ਵੈਸੇ ਮੰਚ ਪਰ ਪੰਕਜ ਬਦਨਾ
ਜਿਨ੍ਹਾਂ ਦਾ ਕਮਲ ਸਰੀਖਾ ਚਿਹਰਾ ਹੈ ਪਲੰਘ ਦੇ ਉੱਤੇ ਜਾ ਕੇ ਬੈਠ ਗਏ
ਮਧੁਰ ਮ੍ਰਿਦਲ ਬੋਲੇ ਮੁੱਖ ਬਾਣੀ
ਉਸ ਵਕਤ ਮਿੱਠੀ ਬਾਣੀ ਕੋਮਲ ਬਾਣੀ ਮੁੱਖ ਵਿਚੋਂ ਬੋਲੇ ਹਨ
ਜਨ ਚਿੰਤਾ ਰੁਜ ਚੂਰਨ ਸਾਨੀ
ਮਾਨੋ ਕਹਿੰਦੇ ਨੇ ਚਿੰਤਾ ਰੋਗ ਨੂੰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਦੇ ਬਚਨ ਜਿਵੇਂ ਚੂਰਨ ਦੇ ਦਈਏ ਨਾ ਕਿਸੇ ਚੀਜ਼ ਲਈ ਦੁੱਖ ਵਾਸਤੇ ਚੂਰਨ ਰੂਪ ਹਨ
ਜੀਜਾ ਜੀ ਲੇਖਾ ਕਰਵਾਈਏ
ਮਹਾਰਾਜ ਨੇ ਹੁਣ ਆਪ ਹੀ ਕਹਿਤਾ ਜੀਜਾ ਜੀ ਹੁਣ ਲੇਖਾ ਕਰਵਾ ਲਓ
ਸਭ ਹੈ ਹਿਸਾਬ ਨਵਾਬ ਦਿਵਾਈਏ
ਜਿਹੜਾ ਨਵਾਬ ਦਾ ਹਿਸਾਬ ਕਿਤਾਬ ਹੈ ਸਾਰਾ ਉੱਥੇ ਚੱਲ ਕੇ ਕਰ ਲੈਂਦੇ ਹਾਂ ਆਪਾਂ ਦਵਾ ਦਈਏ ਹਿਸਾਬ
ਬੀਤੇ ਬਹੁ ਬਾਸਰ ਬਿਨਾਂ ਲੇਖੇ
ਬਹੁਤ ਦਿਨ ਜਿਹੜੇ ਨੇ ਉਹ ਬਿਨਾਂ ਲੇਖੇ ਤੋਂ ਹਿਸਾਬ ਕਿਤਾਬ ਤੋਂ ਕਾਫੀ ਸਮਾਂ ਲੰਘ ਗਿਆ ਹੈ
ਕਰਵਾਵਹੁ ਨਿਕਸ ਹੈ ਕੱਛ ਸੇਖੇ
ਸੋ ਜਿਹੜੇ ਹਨ ਕਰਵਾਵਹੁ ਨਿਕਸ ਹੈ ਕੱਛ ਸੇਖੇ ਬਾਕੀ ਨਿਕਲਣਗੇ ਚਿੰਤਾ ਨਾ ਕਰੋ ਪੈਸੇ ਵੱਧ ਹੀ ਜਾਣੇ ਨੇ ਆਪਣੇ
ਸੁਣ ਜੈ ਰਾਮ ਹਿਰਦੇ ਹਿਰਦੇ ਹਰ ਖਾਇਓ
ਸੁਣ ਕੇ ਭਾਈ ਜੈ ਰਾਮ ਜੀ ਮਨ ਦੇ ਅੰਦਰ ਬੜੇ ਖੁਸ਼ ਹੋਏ ਨੇ
ਜਨ ਸਰਦਾ ਧਨ ਖੋਇਓ ਪਾਇਓ
ਇੱਥੇ ਤਾਂ ਦੂਜੇ ਧਨ ਦੀ ਗੱਲ ਨਾਲ ਸ਼ਰਧਾ ਰੂਪੀ ਧਨ ਵੀ ਚਲਿਆ ਗਿਆ ਉਹ ਮਨ ਨੂੰ ਸ਼ਰਧਾ ਰੂਪ ਧਨ ਮੁੜਿਆ ਆ
ਪੁੱਤੀ ਚਿੰਤ ਜਾ ਕੇ ਦਿਨ ਰਾਤੀ
ਰਾਤ ਦਿਨ ਜਿਨ੍ਹਾਂ ਦੇ ਮਨ ਦੇ ਅੰਦਰ ਚਿੰਤਾ ਲੱਗੀ ਹੋਈ ਸੀ
ਅਕਸਮਾਤ ਸੋ ਬਣੀ ਸੁਹਾਤੀ
ਅਚਨਚੇਤ ਅਚਾਨਕ ਹੀ ਕਹਿੰਦੇ ਬੜੀ ਸੋਭਨੀਕ ਹੋ ਗਈ ਚਿੰਤਾ ਦੂਰ ਹੋ ਗਈ
ਲੈ ਨਿਰਦੇਸ਼ ਗਾ ਪਾਸ ਨਰੇਸਾ
ਉਸ ਵਕਤ ਲੈ ਕਰਕੇ ਆਗਿਆ ਰਾਜੇ ਦੇ ਪਾਸ ਪਹੁੰਚੇ ਹਨ।
ਪੋਸ਼ਸਾ ਪਹਿਰ ਕੀਏ ਸੁਭ ਬੇਸਾ,
ਪੁਸ਼ਾਕਾ ਜਿਹੜਾ ਸੀ ਸੋਹਣਾ, ਸੋਹਣੇ ਬੇਸ ਦਾ ਸੋਹਣਾ ਪੁਸ਼ਾਕਾ ਪਾ ਕੇ ਗਏ।
ਨਿਕਟ ਬੈਠ ਕਹੇ ਸੋਨਾ ਨ੍ਰਿਪ ਲੋਧੀ,
ਨੇੜੇ ਬੈਠ ਕਰਕੇ ਕਹਿਣ ਲੱਗੇ ਸੁਣ ਰਾਜਾ ਲੋਧੀ,
ਕਰਿਓ ਹਿਸਾਬ ਚਹਿਤ ਤੁਮ ਮੋਦੀ,
ਤੁਹਾਡਾ ਮੋਦੀ ਜਿਹੜਾ ਹੈ ਹਿਸਾਬ ਕਿਤਾਬ ਤੁਹਾਡੇ ਨਾਲ ਕਰਨਾ ਚਾਹੁੰਦਾ ਹੈ।
ਕਾਲ ਵਿਸਾਲ ਬਿਤਿਓ ਬਿਨ ਲੇਖੇ,
ਬਿਨਾਂ ਲੇਖੇ ਦੇ ਜਿਹੜਾ ਕਾਲ ਹੈ ਸਮਾਂ ਹੈ ਬਤੀਤ ਹੋ ਗਿਆ ਬਹੁਤ।
ਆਵਤ ਖਰਚ ਉਚਿਤ ਅਬ ਦੇਖੇ,
ਇਸ ਕਰਕੇ ਆਪਾਂ ਨੂੰ ਹਿਸਾਬ ਕਿਤਾਬ ਦੇਖਣਾ ਚਾਹੀਦਾ, ਕਿੰਨੀ ਆਮਦਨ ਹੋਈ ਹੈ, ਖਰਚਾ ਕਿੰਨਾ ਹੋਇਆ ਹੈ, ਇਹ ਦੇਖਣੇ ਯੋਗ ਬਣਦਾ ਹੈ।
ਪੂਰਬ ਦੌਲਤ ਖਾਂ ਢਿੱਗ ਦੂਤੇ,
ਫਿਰ ਪਹਿਲਾਂ ਚੁਗਲੀ ਕੀਤੀ ਸੀ ਕਿਸੇ ਕੋਲ ਦੌਲਤ ਖਾਂ ਨੇ, ਦੌਲਤ ਖਾਂ ਦੇ ਕੋਲੇ।
ਦੁਸ਼ਟ ਲੋਕ ਮਿਲ ਕਰਹਿ ਬਹੂਤੇ,
ਕਿਉਂਕਿ ਦੁਸ਼ਟ ਲੋਕ ਜਿਹੜੇ ਜਰਦੇ ਨਹੀਂ ਹੁੰਦੇ ਵਡਿਆਈ ਨੂੰ, ਉਹ ਚੁਗਲੀ ਕਰਦੇ ਹੁੰਦੇ ਨੇ।
ਸਰਬ ਦਰਬ ਕੋ ਖੋਖਰ ਨਾਨਕ,
ਸੋ ਜਿਹੜਾ ਸੀ ਸਾਰਾ ਪੈਸਾ ਜਿੰਨਾ ਸੀ ਮਹਾਰਾਜ ਸੱਚੇ ਪਾਤਸ਼ਾਹ ਦਾ, ਸਰਬ ਦਰਬ ਕੋ ਖੋਕਰ ਨੀ ਖੋ ਕਰ ਨਾਨਕ, ਖੋ ਕਰਕੇ ਗਵਾ ਕਰਕੇ ਗੁਰੂ ਨਾਨਕ ਦੇਵ ਜੀ ਚੁਗਲਾ ਨੇ ਕਿਹਾ ਇਸ ਤਰ੍ਹਾਂ।
ਹੋਏ ਪਲਾਇਨ ਕਵਹਿ ਅਚਾਨਕ,
ਇਹ ਵੀ ਜਾ ਕੇ ਦੌਲਤ ਖਾਂ ਨੂੰ ਵੀ ਦੱਸ ਦਿੱਤਾ। ਦੌਲਤ ਜਿਹੜਾ ਸੀਗਾ ਇਹ ਰਾਜਾ ਦੌਲਤ ਖਾਂ ਨਵਾਬ ਸੁਲਤਾਨਪੁਰ ਦਾ, ਤੇਰਾ ਪੈਸਾ ਇਹਨਾਂ ਨੇ ਸਾਰਾ ਗਵਾ ਕੇ ਨਾ ਗੁਰੂ ਨਾਨਕ ਦੇਵ ਜੀ ਨੇ ਰਾਤੇ ਰਾਤ ਦੌੜ ਜਾਣਾ ਕਿਤੇ।
ਸੰਤ ਜਰਾਮ ਬਚਨ ਭੂਪਾਲਾ,
ਸੁਣ ਕਰਕੇ ਉਸ ਵਕਤ ਭਾਈਆ ਜੈ ਰਾਮ ਜੀ ਦੇ ਬਚਨ ਭੂਪਾਲ ਤੋਂ ਭਾਵ ਜਿਹੜਾ ਭੂ ਨਾਮ ਧਰਤੀ ਦਾ ਪਾਲ ਨਾਮ ਜਿਹੜਾ ਹੁੰਦਾ, ਭੂ ਨੂੰ ਧਰਤੀ ਨੂੰ ਪਾਲਣ ਵਾਲਾ, ਪਰਜਾ ਨੂੰ ਪਾਲਣ ਵਾਲਾ ਰਾਜਾ
ਬੋਲਿਓ ਸੰਸਾ ਮੁਝੈ ਵਿਸਾਲਾ,
ਬਈ ਸੰਸਾ ਹੈ ਮੇਰੇ ਮਨ ਦੇ ਅੰਦਰ ਬਹੁਤ ਜ਼ਿਆਦੇ। ਰਾਜਾ ਨੇ ਜੈ ਰਾਮ ਦੀ ਗੱਲ ਸੁਣ ਕੇ ਕਿਹਾ,
ਲੇਖੇ ਤੇ ਸੋ ਹੋਏ ਬਿਨਾਸੀ,
ਸੰਸਾ ਤਾਂ ਦੂਰ ਹੁੰਦਾ ਜੇ ਆਪਾਂ ਲੇਖਾ ਕਰੀਏ ਹਿਸਾਬ ਬਰਾਬਰ ਹੋਵੇ।
ਬੋਲ ਲੇਹੋ ਤਾਂ ਕੋ ਮਮ ਪਾਸੀ,
ਉਸ ਵਕਤ ਕਹਿਣ ਲੱਗੇ ਬੁਲਾ ਲਓ ਫਿਰ ਇੱਥੇ ਬੁਲਾ ਕੇ ਮੇਰੇ ਕੋਲ ਲਿਆਓ।
ਨਿਧਾ ਦਿਜ ਜੈ ਰਾਮ ਪਠਾਇਆ,
ਜੈ ਰਾਮ ਭਾਈਆ ਨੇ ਉਸ ਵਕਤ ਨਿਧਾ ਪ੍ਰੋਹਤ ਜਿਹੜਾ ਸੀ ਪੰਡਿਤ ਉਹੀ ਸੀ ਨਾਲ ਰਹਿਣ ਵਾਲਾ ਕੰਮ ਕਾਰ ਕਰਨ ਵਾਲਾ, ਉਹਨੂੰ ਭੇਜਿਆ।
ਆ ਨਿਧੇ ਜਾ ਬਚਨ ਅਲਾਇਆ,
ਸੋ ਆ ਨਿਧਿਆ ਇੱਧਰ ਆ ਇਉਂ ਗੱਲ ਕਹੀ,
ਚਲੋ ਆਪ ਕਰ ਲੀਜੈ ਲੇਖਾ,
ਮਹਾਰਾਜ ਨੂੰ ਬੁਲਾ ਕੇ ਲਿਆਓ ਵੀ ਲੇਖਾ ਕਰ ਲਈਏ ਹੁਣ।
ਨਿਰਪ ਬੁਲਾਏ ਜਿਹੇ ਸਭਾ ਵਸੇਖਾ,
ਸੋ ਵਿਸ਼ੇਸ਼ ਜਿਹੜੀ ਸਭਾ ਲੱਗੀ ਹੋਈ ਆ ਰਾਜੇ ਨੇ ਉੱਥੇ ਬੁਲਾਇਆ ਹੈ।
ਕਹਿ ਬਾਲਾ ਸ੍ਰੀ ਅੰਗਦ ਪੂਰਣਾ,
ਇਧਰੋਂ ਖਡੂਰ ਸਾਹਿਬ ਕਥਾ ਸੁਣਾ ਰਹੇ ਭਾਈ ਬਾਲਾ ਜੀ, ਕਹਿੰਦੇ ਗੁਰੂ ਅੰਗਦ ਦੇਵ ਜੀ ਸੁਣੋ ਅੱਗੇ,
ਸੁਣੋ ਤਿਆਰ ਭਏ ਤਬ ਤੂਰਣਾ,
ਸੁਣੋ ਜੀ ਫਿਰ ਤਿਆਰ ਹੋਏ ਛੇਤੀ ਨਾਲ ਉਸ ਵਕਤ,
ਰਹੀ ਵਿਸਾਲ ਦੀਨ ਮੁਝ ਹਾਥਾ,
ਮੇਰੇ ਹੱਥ ਵਿੱਚ ਜਿਹੜੀ ਸੀ ਨਾ ਵੱਡੀ ਸਾਰੀ ਬਹੀ ਰਜਿਸਟਰ ਜਿਹਾ ਪੁਰਾਣਾ ਹੁੰਦਾ ਸੀ, ਉਹ ਫੜਾ ਦਿੱਤਾ ਭਾਈ ਬਾਲਾ ਜੀ, ਕਹਿੰਦੇ ਮੇਰੇ ਹੱਥ ਵਿੱਚ।
ਨਮਨ ਕੀਆ ਨਿਰਪ ਢਿੱਗ ਜਗਨਾਥਾ,
ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਮਾਲਕ ਜੋ ਹਨ, ਉਹਨਾਂ ਨੇ ਜਾਣਾ ਕੀਤਾ ਰਾਜੇ ਕੋਲੇ।
ਮੰਦ ਮੰਦ ਸੁੰਦਰ ਗਤ ਭਾਰੀ,
ਮੰਦ ਮੰਦ ਬੇਫਿਕਰੀ ਵਿੱਚ, ਉਹਨਾਂ ਨੂੰ ਤਾਂ ਕੋਈ ਫਿਕਰੀ ਨਹੀਂ ਹੈਗਾ, ਸੰਸਾਰ ਦੇ ਮਾਲਕ ਹਨ, ਤਿੰਨਾਂ ਲੋਕਾਂ ਦੇ ਮਾਲਕ, ਬਹੁਤ ਮਸਤ ਚਾਲ ਚੱਲ ਰਹੇ ਨੇ।
ਪਹੁੰਚਤ ਭੇ ਤਬ ਸਭਾ ਮਜਾਰੀ,
ਸਭਾ ਦੇ ਵਿੱਚ ਉਸ ਵਕਤ ਜਾ ਕਰਕੇ ਪਹੁੰਚੇ ਹਨ।
ਕਾਜੀ ਖਾਨ ਦੀਵਾਨ ਮੁਲਾਨੇ,
ਸੋ ਬਹੁਤ ਸਾਰੇ ਉੱਥੇ ਕਾਜੀ ਬੈਠੇ ਨੇ, ਖਾਨ ਬੈਠੇ ਨੇ, ਦੀਵਾਨ ਬੈਠੇ ਨੇ, ਮੁਲਾਣੇ ਬੈਠੇ ਨੇ।
ਜੈ ਵੈਸੇ ਨੀਕੇ ਕਰਬਾਨੇ,
ਜਿੱਥੇ ਬੜੇ ਬੜੇ ਸ਼ਾਹੀ ਲਿਬਾਸ ਪਾ ਕਰਕੇ ਬੜੇ ਹੀਰੇ ਮੋਤੀ ਜੜੇ ਹੁੰਦੇ, ਤਿੱਲੇ ਦੀਆਂ ਤਾਰਾਂ ਭਾਵ ਜਿਹੜੀਆਂ ਹੁੰਦੀਆਂ ਉਹਦੀ ਥਾਂ ਸੋਨੇ ਦੀਆਂ ਤਾਰਾਂ ਦੀਆਂ ਕਢਾਈਆਂ ਤੇ ਮੁੰਦਰੀਆਂ ਪਾ ਕੇ, ਹੀਰਿਆਂ ਦੀਆਂ ਗਲਾਂ ਦੇ ਵਿੱਚ ਮੋਤੀਆਂ ਦੇ ਹਾਰ, ਸਿਰਾਂ ਦੇ ਉੱਤੇ ਬੜੇ ਤੁਰਲੇ ਛੱਡ ਕੇ ਬੈਠੇ ਆ।
ਸਭਨ ਸਰੋਮਨ ਦੌਲਤ ਖਾਨਾ,
ਉਹਨਾਂ ਵਿੱਚ ਉੱਚੀ ਗੱਦੀ ਦੇ ਉੱਤੇ ਬੈਠਾ ਸਾਰਿਆਂ ਨਾਲੋਂ ਜਿਹੜਾ ਉਹਨਾਂ ਦਾ ਸ਼੍ਰੋਮਣੀ ਰਾਜਾ ਦੌਲਤ ਖਾਨ।
ਸੇਵਾ ਜਾਹੇ ਸੋ ਪੱਟ ਬਿਧ ਨਾਨਾ,
ਜਿਨ੍ਹਾਂ ਦੀ ਸੇਵਾ ਸੂਰਮੇ ਬੜੇ ਤਰੀਕੇ ਨਾਲ, ਇੱਕ ਪਾਸੇ ਰਾਜਿਆਂ ਦਾ ਹਿਸਾਬ ਕਿਤਾਬ ਹੁੰਦਾ, ਇੱਕ ਚੌਰ ਕਰਦਾ, ਦੋ ਚੌਰ ਖੱਬੇ ਸੱਜੇ ਜਾਂ ਪੱਖਾ ਕਰਨਾ ਜਾਂ ਹੋਰ ਸੇਵਾ, ਚਾਰੇ ਪਾਸੇ ਉਹਨਾਂ ਦੇ ਜਿਹੜੇ ਹੁੰਦੇ ਨੇ ਅੰਗ ਰੱਖਿਅਕ ਖੜੇ ਹੁੰਦੇ ਨੇ।
ਤਹਾ ਹੋਏ ਠਾਂਡੇ ਸੁਖ ਧਾਮਾ,
ਸੁਖਾਂ ਦੇ ਧਾਮ, ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ, ਤਿੰਨਾਂ ਲੋਕਾਂ ਦੇ ਮਾਲਕ, ਬਹੁਤ ਨਿਮਰਤਾ ਵਿਚ ਕਿਸ ਪ੍ਰਕਾਰ ਖੜੇ ਨੇ ਉੱਥੇ ਜਾ ਕੇ।
ਬੈਦ ਨੇਕੀ ਸੋ ਕੀਨ ਸਲਾਮਾ,
ਨੀਕੇ ਢੰਗ ਨਾਲ ਸੋਹਣੇ ਢੰਗ ਨਾਲ ਜਾ ਕਰਕੇ ਸਲਾਮ ਕੀਤੀ ਹੈ।
ਸ੍ਰੀ ਗੁਰ ਦੇਸ ਨਿਰਪ ਦ੍ਰਿਸ਼ਟ ਬਿਲੋਕੀ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵੱਲ ਜਦੋਂ ਰਾਜ ਨੇ ਦੇਖਿਆ,
ਜਾ ਕੇ ਮਤ ਸ਼ਰਧਾ ਤੇ ਫੋਕੀ।
ਹੁਣ ਇਹ ਲੋਕ ਇਹੋ ਜਿਹੇ ਹੁੰਦੇ ਨੇ, ਇਹਦੀ ਬੁੱਧੀ ਸ਼ਰਧਾ ਤੋਂ ਹੀਣੀ ਸੀ।
ਪੂਜਤ ਪਾਤ ਮਾਰ ਕੋ ਨਾਮਾ,
ਪੁੱਛਣ ਲੱਗਿਆ ਤੁਹਾਡਾ ਕੀ ਨਾਮ ਹੈ।
ਧਨੀਏ ਭੋ ਮੋਦੀ ਅਭਿਰਾਮਾ,
ਸੋਹੇ ਸੁੰਦਰ ਮੋਦੀ ਮੈਨੂੰ ਦੱਸ ਤੇਰਾ ਨਾਮ ਕੀ ਹੈ।
ਕਮਲ ਨੈਣ ਸੁਨ ਗਿਰਾ ਉਚਾਰੀ,
ਕਮਲ ਨੈਣ ਮਧੁਰ ਬੈਨ ਗੁਰੂ ਨਾਨਕ ਦੇਵ ਜੀ ਨੇ ਮਿੱਠੀ ਬਾਣੀ ਕਹੀ।
ਹੈ ਨਾਮ ਨਾਨਕ ਨਿਰੰਕਾਰੀ,
ਮੇਰਾ ਨਾਮ ਹੈ ਜੀ ਨਾਨਕ ਨਿਰੰਕਾਰੀ, ਨਿਰੰਕਾਰ ਨੂੰ ਮੰਨਣ ਵਾਲਾ।
ਮੈਂ ਨਹਿ ਸਮਝਿਓ ਕਹਿਓ ਤੁਮਾਰੋ,
ਮੈਂ ਨੀ ਤੁਹਾਡਾ ਕਿਹਾ ਹੋਇਆ ਸਮਝਿਆ।
ਸੰਗ ਮਾਏ ਨੇ ਫੇਰ ਉਚਾਰੋ,
ਇਹਦਾ ਮਤਲਬ ਕੀ ਹੈ? ਨਾਨਕ ਨਿਰੰਕਾਰੀ ਕਹਿਣਾ ਭਾਵ ਨਿਰੰਕਾਰ ਆਪ ਹੀ ਦੱਸ ਰਹੇ ਨੇ ਕਿ ਮੇਰਾ ਊ ਨਾਮ ਨਿਰੰਕਾਰ ਹੈ, ਪਰ ਮੈਂ ਨਾਨਕ ਨਾਮ ਰਖਾ ਕੇ ਸੰਸਾਰ ਦੇ ਉੱਤੇ ਦੁਨੀਆਂ ਦੇ ਉੱਤੇ ਭਲਾ ਕਰਨ ਆਇਆ ਹਾਂ, ਆਪ ਪਰਮੇਸ਼ਰ ਹਾਂ।
ਤਬ ਜਰਾਮ ਬੋਲਿਓ ਮਤਸਾਲੀ,
ਉਸ ਵਕਤ ਜੋ ਭਾਈਆ ਜਰਾਮ ਜੀ ਸੀ, ਬੜੇ ਸਿਆਣੇ ਬੁੱਧੀ ਦਾ ਘਰ ਬੋਲੇ।
ਵਿੱਚ ਪਾਰਸੀ ਰੀਤ ਸੰਭਾਲੀ,
ਫਾਰਸੀ ਦੇ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਸਮਝਾਇਆ।
ਬੇਸ਼ਵਾਹ ਜੋ ਬਿਨਾਂ ਨਮੂਨੇ,
ਇਹ ਜੀ ਨਾਮ ਐਸਾ ਹੁੰਦਾ ਕਿ ਜਿਸ ਪ੍ਰਕਾਰ ਨਿਰਸੰਸੇ ਜੋ ਉਦੁੱਤੀ ਹੈ, ਜੋ ਅਮੋਲਕ ਤੇ ਰੂਪ ਤੋਂ ਰਹਿਤ ਹੈ, ਬੇਸ਼ੁਭਾ ਨਿਰਸੰਸੇ ਹੀ ਇਸੇ ਪ੍ਰਕਾਰ ਅਮੋਲਕ ਜੋ ਹੁੰਦਾ ਹੈ।
ਬੇਚ ਗੁਣ ਜਜਦਾ ਬੇਚੂਨੇ,
ਇਸ ਤਰ੍ਹਾਂ ਜਿਹੜਾ ਹੈ ਕਾਰਨ ਤੋਂ ਰਹਿਤ ਖੁਦਾ ਪਰਮਾਤਮਾ ਜੋ ਹੁੰਦਾ।
ਨੇਤ ਨੇਤ ਕਹਿ ਬੇਦ ਕਤੇਬਾ,
ਜਿਹਨੂੰ ਬੇਦ ਤੇ ਕਤੇਬ ਬੇਅੰਤ ਬੇਅੰਤ ਕਹਿੰਦੇ ਹਨ।
ਲਖਿਓ ਨਾ ਕਿਨਹੂੰ ਕਰਤ ਹਸੇਬਾ,
ਅੱਜ ਤੱਕ ਕਿਸੇ ਨੇ ਉਹਦਾ ਹਿਸਾਬ ਕਿਤਾਬ ਪਾਇਆ ਨੀ ਨਿਰੰਕਾਰ ਦਾ।
ਕਰਨ ਹਾਰ ਤਾਂ ਸਿਫਤੀ ਬੰਦਾ,
ਉਹਦੀ ਸਿਫਤ ਕਰਨ ਵਾਲਾ ਬੰਦਾ ਜਿਹੜਾ ਹੁੰਦਾ, ਉਹ ਕਹਿੰਦੇ ਨਾਨਕ ਨਿਰੰਕਾਰੀ ਹਾਂ, ਮੈਂ ਉਹਦੀ ਸਿਫਤ ਕਰਨ ਵਾਲਾ ਹਾਂ।
ਮੈਂ ਹਾਂ ਕਹਿ ਨਾਨਕ ਸੁਖ ਕੰਦਾ,
ਮੈਂ ਹਾਂ ਕਹਿ ਨਾਨਕ ਸੁਖ ਕੰਦਾ, ਸੁਖਾਂ ਦੇ ਦੇਣ ਵਾਲੇ ਕਹਿੰਦੇ ਮੈਂ ਨਿਰੰਕਾਰ ਦੀ ਸਿਫਤ ਕਰਨ ਵਾਲਾ ਬੰਦਾ ਹਾਂ।
ਬਿਗਸਾ ਬਹੁ ਨਵਾਬ ਸੁਨ ਬਾਨੀ,
ਨਵਾਬ ਜਿਹੜਾ ਸੀ ਉਹ ਸੁਣ ਕੇ ਬਹੁਤ ਖੁਸ਼ ਹੋਇਆ, ਬੜੀ ਅੱਛੀ ਗੱਲ ਹੈ ਬਈ ਜਿਹੜਾ ਖੁਦਾ ਦਾ ਸਿਫਤ ਕਰਨ ਵਾਲਾ ਹੈ।
ਮਤ ਜਾ ਕੇ ਵਿਸ਼ਿਆਂ ਨੂੰ ਲਪਟਾਨੇ,
ਸੋ ਉਸ ਵਕਤ ਖੁਸ਼ ਤਾਂ ਬੜਾ ਹੋਇਆ, ਪਰ ਉਹਦੀ ਬੁੱਧੀ ਇੰਨੀ ਕੀ ਹੈ, ਕਿਉਂਕਿ ਵਿਸ਼ੇ ਵਿਕਾਰਾਂ ਵਿੱਚ ਰਾਜਿਆਂ ਦੀ ਬੁੱਧੀ ਜ਼ਿਆਦਾ ਫਸੀ ਹੁੰਦੀ ਹੈ।
ਕਰਤ ਕੁਤਰਕ ਹੈ ਬੋਲਿਓ ਬੈਨਾ,
ਫਿਰ ਕੁਤਰਕ ਵੀ ਕਰ ਦਿੱਤੀ ਨਾਲ ਇਸ ਤਰ੍ਹਾਂ ਬੋਲਿਆ,
ਮੋਦੀ ਵਿਆਹ ਲਿਓ ਕਿਤ ਕਹਿਣਾ,
ਮੋਦੀ ਦਾ ਕਿਸੇ ਥਾਂ ਤੇ ਵਿਆਹ ਕਰ ਦਿੱਤਾ ਹੈ ਕਿ ਨਹੀਂ।
ਕਹਿ ਜੈਰਾਮ ਆਬ ਲੋ ਨਾ ਵਿਵਾਹ,
ਭਾਈਆ ਜੈਰਾਮ ਜੀ ਕਹਿੰਦੇ ਜੀ ਹਾਲੇ ਤੱਕ ਵਿਆਹ ਨਹੀਂ ਹੋਇਆ।
ਪਾਸਨ ਬੰਦ ਆਏ ਹੈ ਸਾਹ,
ਸੰਬੰਧ ਹੋ ਗਿਆ, ਸਗਾਈ ਹੋ ਗਈ, ਸਾਹ ਆਵੇਗਾ।
ਤਾ ਪ੍ਰਤਾਪ ਕੋ ਪਾਏ ਲੰਬਾ,
ਤੁਹਾਡੇ ਪ੍ਰਤਾਪ ਦਾ ਸਦਕਾ ਆਸਰਾ ਪਾ ਲਿਆ ਸੀ।
ਓਏ ਵਿਆਹ ਅਬ ਕੱਛ ਨਾ ਬਿਲੰਬਾ,
ਵਿਆਹ ਹੋ ਜਾਏਗਾ, ਦੇਰ ਨੀ ਲੱਗੇਗੀ।
ਆਸਨ ਬੋਲਿਓ ਦੌਲਤ ਖਾਨਾ,
ਇਹ ਸੁਣ ਕੇ ਬੋਲਿਆ ਦੌਲਤ ਖਾਨ,
ਸਿਫਤੀ ਬੰਦਾ ਨਿਜ ਹੈ ਬਖਾਨਾ,
ਇਹ ਆਪਣੇ ਆਪ ਨੂੰ ਸਿਫਤੀ ਬੰਦਾ ਕਹਿੰਦੇ ਹਨ।
ਸੋ ਸਤ ਬਾਦ ਤਬ ਹੈ ਲੋ ਵਰਣੀ,
ਉਹ ਗੱਲ ਉਦੋਂ ਤੱਕ ਕਹੀ ਜਾਂਦੀ ਹੈ
ਜਬ ਲੋ ਘਰ ਮੈਂ ਆਏ ਨਾ ਤਰਣੀ,
ਜਦੋਂ ਤੱਕ ਘਰ ਵਿੱਚ ਇਸਤਰੀ ਨੀ ਆਉਂਦੀ, ਵਿਆਹ ਨੀ ਹੁੰਦਾ, ਉਦੋਂ ਤੱਕ ਬੰਦਾ ਸਿਫਤੀ ਹੁੰਦਾ।
ਜਤੀ ਸਤੀ ਤਪਸੀ ਰਖ ਜੇਤੇ,
ਜਤੀ ਸਤੀ ਤਪਸਵੀ ਰਿਖੀ ਜਿੰਨੇ,
ਪਾਰ ਨਾ ਪਈਆ ਜਿਨਹਿ ਗਿਨੇ ਤੇ,
ਸੋ ਜਿਨ੍ਹਾਂ ਨੂੰ ਗਿਣਨ ਤੇ ਉਹਨਾਂ ਦਾ ਅੰਤ ਨੀ ਆਉਂਦਾ, ਅੱਜ ਤੱਕ ਇੰਨੇ ਹੋਏ ਦੁਨੀਆਂ ਤੇ।
ਦਰਸ਼ ਅੰਗਨਾ ਯਾਰ ਮਹਾਨਾ,
ਇਸ ਕਰਕੇ ਜਦੋਂ ਉਹਨਾਂ ਨੇ ਜਾ ਕਰਕੇ, ਕਿੰਨੀ ਮਰਜ਼ੀ ਵੱਡਾ ਹੋਵੇ, ਜਦੋਂ ਉਹਨਾਂ ਨੇ ਜਾ ਕਰਕੇ ਇਸਤਰੀਆਂ ਨੂੰ ਦੇਖ ਲਿਆ ਇੱਕ ਵਾਰੀ, ਬਹੁਤ ਜ਼ਿਆਦਾ ਐਸੇ ਜਿਹੜੇ ਲੋਕ ਆਪਣੇ ਆਪ ਨੂੰ ਤਪਸਵੀ ਕਹਾਉਂਦੇ ਨੇ,
ਫਸੇ ਨਾ ਨਿਕਸ਼ਾ ਹੈ ਅਤ ਬਲਵਾਨਾ,
ਉਹ ਇਸਤਰੀ ਦੇ ਜਾਲ ਵਿੱਚ ਫਸ ਜਾਂਦੇ ਨੇ। ਇਹ ਬੜਾ ਤਕੜਾ ਜਾਲ ਹੁੰਦਾ, ਜੋ ਨਿਕਲਦੇ ਨੀ, ਇਹ ਆਪੋ ਆਪਣੀ ਸੋਚ ਹੁੰਦੀ, ਵਿਸ਼ਿਆਂ ਚ ਮਤ ਲਪਟੀ ਹੋਈ ਹੈ। ਕੋਈ ਆਸ ਵੀ ਨੀ ਕਰ ਸਕਦਾ ਕਿ ਇੰਨੇ ਭਾਰੀ ਕਾਲ ਯੁੱਗ ਦੇ ਵਿੱਚ ਨਿਰੰਕਾਰ ਆਪ ਆਏ ਨੇ ਵਿਸ਼ਿਆਂ ਤੋਂ ਮੁਕਤ, ਕੋਈ ਕਹਿ ਨੀ ਸਕਦਾ। ਹੁਣ ਵੀ ਜੇ ਕੋਈ ਆ ਜਾਵੇ ਐਸਾ ਪੁਰਸ਼, ਵਿਸ਼ਵਾਸ ਨੀ ਕਰ ਸਕਦੇ ਆਪਾਂ ਕਿ ਇੰਨਾ ਵੀ ਕੋਈ ਜਤੀ ਸਤੀ ਹੋ ਸਕਦਾ ਹੈ।
ਬੋਲੇ ਨਾਨਕ ਸੁਨਤ ਕੁਤਰਕਾ,
ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਜਦੋਂ ਇੱਕ ਤਰਕ ਸੁਣੀ, ਬੋਲੇ
ਖੰਡਣ ਹਿਤ ਆਸੇ ਤੇ ਹੋਰ ਕਾ,
ਉਹਦੇ ਮਨ ਦਾ ਜਿਹੜਾ ਆਸਾ ਸੀ ਉਹਨੂੰ ਖੰਡਣ ਵਾਸਤੇ ਬੋਲੇ।
ਜਿਨ ਕੋ ਮਨ ਹਰ ਪ੍ਰੇਮ ਹੈ ਪੂਰਾ,
ਸੁਣ ਬਈ ਨਵਾਬ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਪ੍ਰੇਮ ਵਿਚ ਪੂਰਨ ਰੂਪ ਵਿਚ ਭਿਜਿਆ ਹੁੰਦਾ
ਨਿਸਬਾਸਰ ਕਬ ਹੋਏ ਨਾ ਔਰਾ
ਰਾਤ ਦਿਨ ਜਿਨ੍ਹਾਂ ਦੇ ਮਨ ਵਿਚ ਪਿਆਰ ਪੂਰੇ ਦਾ ਪੂਰਾ ਹੀ ਰਹਿੰਦਾ ਕਦੇ ਵੀ ਨੀ ਘਟਦਾ
ਤਿਨਕੇ ਮਨ ਕਿਆ ਨਾਰ ਮਲੀਨੇ
ਆ ਮਲੀਨ ਜੀ ਇਸਤਰੀ ਉਹਦੇ ਮਨ ਚ ਕੀ ਚੀਜ਼ ਵੱਸ ਸਕਦੀ ਹੈ
ਭਾਵਤ ਜੋ ਦੁਰਗੰਧ ਹੈ ਭਿੰਨੀ
ਉਹ ਜਿਹੜੀ ਦੁਰਗੰਧ ਦੀ ਭਿੰਨੀ ਹੋਈ ਚੀਜ਼ ਹੈ ਭਾਵ ਦੁਰਗੰਧ ਦਾ ਮੜਾ ਹੈ ਉਹ ਉਹਦੇ ਮਨ ਚ ਕਿੱਥੇ ਵੱਸਦਾ ਜਿੱਥੇ ਪਰਮਾਤਮਾ ਦਾ ਪਿਆਰ ਵਸਿਆ ਹੋਵੇ
ਅਸਤ ਰਖਤਾ ਮੱਝਾ ਪਲ ਵਾਰਾ
ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੰਸਾਰ ਦੇ ਅੰਦਰ ਜਿਹਨੂੰ ਤੁਸੀਂ ਮੰਨਦੇ ਹੋ ਇਸਤਰੀ ਇਹਦੇ ਸਰੀਰ ਚ ਕੀ ਹੈ ਹੱਡ ਲਹੂ ਮਿੱਝ ਮਾਸ ਵਾਲ ਆਦਿਕ ਇਹੀ ਅੱਠ ਧਾਤਾਂ ਹੀ ਹੁੰਦੀਆਂ ਸਰੀਰ ਅੰਦਰ ਹੋਰ ਕੀ ਚੀਜ਼ ਹੈ ਇਹ
ਕਰਹਿ ਪ੍ਰੀਤ ਜੋ ਬਿਨਾ ਵਿਚਾਰਾ
ਜਿਹੜੇ ਬੰਦੇ ਇਹਨਾਂ ਨਾਲ ਬਿਨਾ ਵਿਚਾਰਿਆਂ ਪ੍ਰੀਤੀ ਕਰਦੇ ਹਨ
ਜੋ ਵਿਚਾਰ ਕਰ ਦੇਖਾ ਗਿਆਨੀ
ਇਸ ਕਰਕੇ ਉਹ ਬੰਦੇ ਹੀ ਫਸਦੇ ਇਹਨਾਂ ਦੇ ਵਿੱਚ ਫਰੀਦਾ ਇਸ ਗੰਦਲਾਂ ਧਰੀਆਂ ਖੰਡ ਲਿਬਾੜ ਇੱਕ ਰਾਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ ਇੱਥੇ ਗ੍ਰਿਸਤ ਮਾਰਗ ਦਾ ਖੰਡਨ ਨਹੀਂ ਕਰ ਰਹੇ ਇੱਥੇ ਇਸਤਰੀ ਦੀ ਪ੍ਰੀਤੀ ਜਿਹੜੀ ਯੁੱਗਾਂ ਤੋਂ ਲੈ ਕੇ ਰਿਸ਼ੀਆਂ ਮੁਨੀਆਂ ਤੱਕ ਨੂੰ ਡਲਾ ਗਈ ਉਸ ਗੱਲ ਨੂੰ ਵਸਤੂ ਵਿਚਾਰ ਨਾਲ ਮਨ ਦੇ ਅੰਦਰੋਂ ਸਾਫ਼ ਕਰ ਰਹੇ ਹਨ
ਵਸਤਨਾ ਨੇਕੇ ਜਾਣੇ
ਜਿਹੜੇ ਗਿਆਨਵਾਨ ਬੰਦੇ ਹੁੰਦੇ ਨੇ ਮਹਾਨ ਗਿਆਨਵਾਨ ਤੱਤਵੇਤਾ ਉਹ ਇੱਕੋ ਹੀ ਚੀਜ਼ ਨੂੰ ਚੰਗੀ ਜਾਣਦੇ ਨੇ ਪਰ ਇਹਨੂੰ ਨਹੀਂ ਜਾਣਦੇ
ਤਾਂ ਕਿ ਕਰਤਨਾ ਪ੍ਰੀਤਾ
ਇਸ ਕਰਕੇ ਉਹ ਪਰਮਾਤਮਾ ਨਾਲ ਪ੍ਰੀਤੀ ਕਰਦੇ ਨੇ ਇਸਤਰੀ ਨਾਲ ਨਹੀਂ ਇੱਥੇ ਇਸਤਰੀ ਦੀ ਨਿੰਦਿਆ ਨਹੀਂ ਪਰ ਵਿਸ਼ਿਆਂ ਦੀ ਪ੍ਰੀਤ ਨਾਲੋਂ ਸਾਈਂ ਦੀ ਪ੍ਰੀਤ ਦੀ ਵਿਸ਼ੇਸ਼ਤਾ ਦਰਸਾਈ ਕਿ ਜਿਨ੍ਹਾਂ ਦੇ ਮਨ ਦੇ ਅੰਦਰ ਪਰਮਾਤਮਾ ਦਾ ਪਿਆਰ ਵੱਸ ਜਾਂਦਾ ਉਨ੍ਹਾਂ ਲਈ ਇਹ ਸਾਰੀਆਂ ਚੀਜ਼ਾਂ ਕੁਛ ਵੀ ਨਹੀਂ ਰਹਿੰਦੀਆਂ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ
ਅਜਿਹਾ ਮੁਕੰਦ ਸੁਖਦ ਕੋ ਚੀਤਾ
ਇਸ ਕਰਕੇ ਉਹ ਮੁਕਤੀ ਦੇ ਦਾਤਾ ਸੁਖ ਦੇ ਦੇਣ ਵਾਲਾ ਵਾਹਿਗੁਰੂ ਚਿੱਤ ਵਿੱਚ ਭਜਦੇ ਨੇ ਪਰਮਾਤਮਾ ਦਾ ਭਜਨ ਉਹ ਕਰਦੇ ਨੇ ਰੱਬ ਦੇ ਪਿਆਰੇ ਉਹਨਾਂ ਦੇ ਮਨ ਦੇ ਅੰਦਰ ਕਦੇ ਤਿੰਨ ਪ੍ਰਕਾਰ ਸੇ ਜਤ ਸਤ ਹੁੰਦਾ ਮਨ ਕਰਕੇ ਖਿਆਲ ਵੀ ਨਾ ਆਉਣਾ ਕਦੇ ਮਾੜਾ ਜੇ ਮਨ ਕਰਕੇ ਖਿਆਲ ਆ ਗਿਆ ਮੂੰਹ ਨਾਲ ਨਾ ਮਾੜਾ ਬੋਲਣਾ ਜੇ ਮੂੰਹ ਨਾਲ ਮਾੜਾ ਬੋਲ ਗਿਆ ਫਿਰ ਸਰੀਰ ਕਰਕੇ ਬਚੇ ਰਹਿਣਾ ਇਸ ਕਰਕੇ ਮਨ ਦਾ ਤਾਂ ਕੰਮ ਹੀ ਹੈ ਹਮੇਸ਼ਾ ਵਿਸ਼ਿਆਂ ਵਿੱਚ ਲਪਟਣਾ ਪਰ ਜਿੱਥੇ ਸਤਿਗੁਰੂ ਨੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਹੁਤ ਉੱਚੇ ਨੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਅਕਾਲ ਪੁਰਖ ਵਾਹਿਗੁਰੂ ਤਾਂ ਮਾਇਆ ਤੋਂ ਹੀ ਰਹਿਤ ਨੇ ਉੱਥੇ ਵਿਸ਼ਿਆਂ ਦੀ ਗੱਲ ਹੀ ਨਹੀਂ ਹੈ
ਦੌਲਤ ਖਾਂ ਲੱਖ ਡਿਢ ਪ੍ਰਤੀਤਾ
ਜਦੋਂ ਦੌਲਤ ਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਬੜੇ ਪ੍ਰਤੀਤੀ ਵਾਲੇ ਬਚਨ ਭਰੋਸੇ ਵਾਲੇ ਸੁਣੇ
ਬੋਲਿਓ ਖੋਏ ਦਰਬ ਤੂੰ ਨੀਤਾ
ਫਿਰ ਦੌਲਤ ਖਾਂ ਕਹਿਣ ਲੱਗਿਆ ਤੁਸੀਂ ਰੋਜ਼ ਜਿਹੜਾ ਪੈਸਾ ਗਵਾ ਰਹੇ ਹੋ ਮੇਰਾ
ਉਹ ਸੋ ਕਹੇ ਆਏ ਨਰ ਪੂਰਾ
ਬੜਿਆ ਬੰਦਿਆਂ ਨੇ ਤੁਹਾਡੀ ਸ਼ਿਕਾਇਤ ਮੇਰੇ ਕੋਲ ਕੀਤੀ ਆ ਕੇ
ਸਭ ਲੇਖਾ ਕਰ ਦੀਜੈ ਪੂਰਾ
ਬਸ ਹੁਣ ਤੁਸੀਂ ਫਿਰ ਲੇਖਾ ਪੂਰਾ ਕਰ ਦਿਓ ਅੱਜ
ਸੁਣੋ ਨਿਰਪਤ ਨਿਜ ਕਰੀਏ ਲੇਖਾ
ਹਾਂ ਰਾਜਨ ਇਹ ਗੱਲ ਠੀਕ ਹੈ ਲੇਖਾ ਜਿਹੜਾ ਕਰ ਲਓ ਆਪਣਾ
ਦੇਹ ਦਰਬ ਨਿਕਸੈ ਮੁਝ ਸੇਖਾ
ਬਾਕੀ ਜਿਹੜੇ ਪੈਸੇ ਨਿਕਲਣੇ ਉਹ ਮੈਨੂੰ ਦੇ ਦਿਓ ਪੈਸੇ ਬਾਕੀ ਨਿਕਲਣੇ ਮੈਂ ਲੈਣੇ ਤੁਹਾਡੇ ਤੋਂ
ਭਣਤ ਪਿਛਨ ਤਵ ਨਿਰਣਾ ਕਰੀਏ
ਸੋ ਇਸ ਕਰਕੇ ਜਿਹੜੇ ਨਿਰਣਾ ਕਰੀਏ ਜਿਹੜੇ ਭਣਤ ਪਿਛਨ ਭਾਵ ਜਿਹੜੇ ਪਿਛਨ ਲੋਕ ਨੇ ਆ ਕਰਕੇ ਤੁਹਾਡੇ ਕੋਲੇ ਚੁਗਲ ਚੁਗਲੀਆਂ ਕਰਦੇ ਨੇ ਤਾਂ ਤੁਸੀਂ ਹੁਣ ਆਪੇ ਫਿਰ ਇਸ ਗੱਲ ਦਾ ਨਿਰਣਾ ਕਰ ਲੈਣਾ ਕਰੋ
ਝੂਠ ਸੱਚ ਕੋ ਹਿਰਦੈ ਵਿਚਰੀਏ
ਝੂਠ ਅਤੇ ਸੱਚ ਕੀ ਹੈ ਇਹਨੂੰ ਮਨ ਦੇ ਅੰਦਰ ਵਿਚਾਰ ਨਾ ਕਰੋ
ਦੌਲਤ ਖਾਨ ਤਵ ਹੈ ਭੂਪਾਲਾ
ਸੋ ਦੌਲਤ ਖਾਂ ਜਿਹੜਾ ਸੀ ਉਸ ਵਕਤ ਰਾਜਾ
ਇੱਕ ਬੁਲਾਏ ਲੇਖਕ ਤਤਕਾਲਾ
ਉਸ ਵਕਤ ਉਹਨਾਂ ਨੇ ਜਿਹੜਾ ਲੇਖਕ ਸੀ ਮੁਨਸ਼ੀ ਸੀ ਹਿਸਾਬ ਕਿਤਾਬ ਕਰਨ ਵਾਲਾ ਉਹਨੂੰ ਉਸ ਵਕਤ ਬੁਲਾ ਲਿਆ
ਬੋਲਿਓ ਤਿਹਸੋਂ ਸੰਖਿਆ ਕੀਜੈ
ਉਹਨੂੰ ਬੋਲਿਆ ਵੀ ਸੰਖਿਆ ਗਿਣਤੀ ਕਰ ਸਾਰੀ ਹਿਸਾਬ ਕਿਤਾਬ ਕਰ
ਆਮਦ ਖਰਚ ਸਭ ਹੈ ਗਿਣ ਲੀਜੈ
ਇਹ ਜਿਹੜਾ ਆਮਦਨ ਹੁੰਦੀ ਹੈ ਜਿਹੜਾ ਖਰਚਾ ਹੁੰਦਾ ਹੈ ਸਾਰਾ ਕਰਨਾ ਕਰੋ
ਬਹੁਤ ਦਿਵਸ ਕਾ ਜੈ ਹੈ ਜੈ ਲੇਖਾ
ਬਹੁਤ ਸਾਰੇ ਦਿਨਾਂ ਦਾ ਇਹ ਲੇਖਾ ਹੈ
ਇਹ ਦਿਸ ਨਿਕਸ ਹੈ ਸਰਸ ਹੈ ਸੇਖਾ
ਸੋ ਦੇਖਦੇ ਹਾਂ ਕਿਹੜੇ ਵਾਲੇ ਪਾਸੇ ਵਾਧਾ ਬਾਕੀ ਨਿਕਲਦਾ